ਪਟਿਆਲਾ ਤੋਪਖਾਨੇ ਦੀ ਨੌਕਰੀ। ਪਿੰਡ ਰਹਿੰਦਿਆਂ ਆਪ ਜੀ ਦੀ 17-18 ਸਾਲਾਂ ਦੇ ਕਰੀਬ ਆਯੂ ਹੋ ਗਈ। ਉਸ ਸਮੇਂ 1914 ਵਾਲਾ ਜੰਗ ਜ਼ੋਰਾਂ ਤੇ ਸੀ ਤੇ ਇਸ ਕਰਕੇ ਅੰਗਰੇਜ਼ੀ ਇਲਾਕੇ ਤੇ ਰਿਆਸਤਾਂ ਵਿੱਚ ਭਾਰਤੀ ਆਮ ਖੁੱਲੀ ਹੋਈ ਸੀ। ਆਪ ਜੀ ਦੇ ਅੰਦਰ ਵੀ ਦੇਸ਼ ਪਿਆਰ ਦੀ ਜਜ਼ਬਾ ਜਾਗਿਆ। ਪਹਿਲਾਂ ਤਾਂ 2 ਕੁ ਮਹੀਨੇ ਮਨ ਪਰਾਮ ਹੋਣ ਦੇ ਕਾਰਨ ਘਰ ਦੇ ਕੰਮ ਕਾਰ ਨੂੰ ਛੱਡ ਬੈਠੇ। ਮਾਤਾ ਪਿਤਾ ਬੁਲਾਉਣ, ਸਰੀਰਕ ਤਕਲੀਫ਼ ਪੁੱਛਣ, ਪਰ ਅੱਗੋਂ ਕੋਈ ਉੱਤਰ ਨਾ ਆਵੇ। ਦਿਲ ਦੀਆਂ ਗੁੱਝੀਆਂ ਪੀੜਾਂ ਦਾ ਮਰਮੀ ਕੌਣ ਹੋ ਸਕਦਾ ਹੈ। ਅਖੀਰ ਇੱਕ ਦਿਨ ਚੁੱਪ ਚਪੀਤੇ ਸਵੇਰੇ ਹੀ ਪਰਿਵਾਰ ਨੂੰ ਸੁੱਤਿਆਂ ਛੱਡ, ਜਿਵੇਂ ਆਪਣੀ ਮਾਂ ਪਾਸੋਂ ਮਧੂਬਨ ਨੂੰ ਤਪੱਸਿਆ ਕਰਨ ਵਾਸਤੇ ਧਰੂ ਭਗਤ ਤੁਰਿਆ ਸੀ, ਡੱਬਾਲੀ ਮੰਡੀ ਆ ਗਏ। ਸਵੇਰੇ ਹੀ 8 ਵਜੇ ਵਾਲੀ ਗੱਡੀ ਬਠਿੰਡੇ ਨੂੰ ਜਾਣ ਵਾਸਤੇ ਤਿਆਰ ਸੀ। ਉਸ ਵਿੱਚ ਅਸਵਾਰ ਹੋ ਗਏ। ਆਪਣਾ ਸਫ਼ਰ ਪੂਰਾ ਕਰਕੇ ਮੰਜ਼ਲੋ ਮੰਜ਼ਲੀ ਗੱਡੀ ਬਠਿੰਡੇ ਜਾ ਰੁਕੀ। ਬਠਿੰਡੇ ਜੰਕਸ਼ਨ ਤੇ ਹੀ ਇੱਕ ਭਾਰਤੀ ਕਰਨ ਵਾਲਾ ਫੌਜੀ ਅਫਸਰ, ਜੋ ਰਿਆਸਤ ਪਟਿਆਲੇ ਵੱਲੋਂ ਨਿਯਤ ਕੀਤਾ ਹੋਇਆ ਸੀ ਅਤੇ ਜਵਾਨਾਂ ਨੂੰ ਭਰਤੀ ਹੋਣ ਵਾਸਤੇ ਸਟੇਸ਼ਨ ਤੇ ਖੜਾ ਪ੍ਰੇਰਦਾ ਸੀ। ਇਹਨਾਂ ਦਾ ਖੁੱਲ੍ਹਾ ਸਰੀਰ, ਚੌੜੀ ਛਾਤੀ, ਭਰਮਾ ਕੱਦ ਤੇ ਨੂਰਾਨੀ ਚਿਹਰਾ ਤੱਕ ਕੇ ਪਾਸ ਆਇਆ ਤੇ ਕਹਿਣ ਲੱਗਾ ਕਿ ਤੁਸੀਂ ਵੀ ਦੇਸ਼ ਸੇਵਾ ਵਾਸਤੇ ਫੌਜ ਵਿੱਚ ਭਰਤੀ ਹੋ ਜਾਓ, ਸਰਕਾਰ ਵੱਲੋਂ ਇਨਾਮ ਮਿਲੇਗਾ। ਤਾਂ ਸੁੱਤੇ ਸਿੱਧੀ ਆਪ ਜੀ ਦੇ ਮੁੱਖੋਂ ਹਾਂ ਨਿਕਲ ਗਈ। ਉਸ ਸਮੇਂ ਆਪ ਜੀ ਦਾ ਨਾਮ ਨੋਟ ਕੀਤਾ ਤੇ ਸਰਕਾਰੀ ਹੋਟਲ ਤੋਂ, ਜਿੱਥੋਂ ਹੋਰ ਭਰਤੀ ਹੋਏ ਰੰਗਰੂਟਾਂ ਨੂੰ ਪ੍ਰਸ਼ਾਦ ਵਾਸਤੇ ਪ੍ਰਬੰਧ ਸੀ, ਪ੍ਰਸ਼ਾਦ ਛਕਿਆ। ਫੇਰ 5-7 ਭਰਤੀ ਹੋਏ ਇਲਾਕੇ ਦੇ ਹੋਰ ਨੌਜਵਾਨ, ਦੇਸ਼ ਭਗਤ, ਕੌਮੀ ਪਰਵਾਨਿਆਂ ਸਮੇਤ ਆਪ ਨੂੰ ਰੇਲ ਦੇ ਸਪੈਸ਼ਲ ਫੌਜੀ ਡੱਬੇ ਵਿੱਚ ਪਟਿਆਲੇ ਲੈ ਆਂਦਾ ਅਤੇ ਆਪ ਨੇ ਇੱਥੇ ਤੋਪਖਾਨੇ ਦੀ ਨੌਕਰੀ ਪਸੰਦ ਕੀਤੀ। ਬਾਬਾ ਧਰ ਸਿੰਘ ਜੀ ਅਤੇ ਬਾਬਾ ਕਰਮ ਸਿੰਘ ਜੀ ਵਾਂਗੂ ਸਭ ਤੋਂ ਸਚਿਆਈ, ਲੋਕ ਭਲਿਆਈ ਅਤੇ ਹੱਕ ਦੀ ਕਮਾਈ ਵਾਲੀ, ਮੌਤ ਨੂੰ ਚੇਤੇ ਕਰਾਉਣ ਵਾਲੀ, ਨਾਮ ਵਿੱਚ ਜੋੜਨ ਵਾਲੀ ਇਹ ਨੌਕਰੀ ਜਾਚ ਗਈ। ਪਿਓ ਦਾਦੇ ਜੇਵਾ ਪੋਤਾ ਪ੍ਰਵਾਨ ਪਟਿਆਲੇ ਪੁੱਜ ਕੇ ਆਪ ਜੀ ਨੇ ਹੋਰ ਨਵੇਂ ਭਰਤੀ ਹੋਏ ਰੰਗਰੂਟਾਂ ਨਾਲ ਮਿਲ ਕੇ ਰੰਗਰੂਟੀ ਸਿੱਖਣੀ ਸ਼ੁਰੂ ਕਰ ਦਿੱਤੀ। ਭਾਵੇਂ ਹੋਰ ਤਾਂ ਫੌਜੀ ਇਸੇ ਰੰਗਰੂਟੀ ਦੇ ਕੰਮ ਵਿੱਚ 2-2 ਦਿਨ 3 ਸਾਲ ਲਟਕਦੇ ਰਹੇ, ਪਰ ਆਪ ਜੀ ਨੇ ਇਸ ਰੰਗਰੂਟੀ ਨੂੰ 7 ਮਹੀਨਿਆਂ ਵਿੱਚ ਹੀ ਪੂਰੇ ਨੰਬਰਾਂ ਤੇ ਪਾਸ ਕਰ ਲਿਆ। ਫੇਰ ਉਸ ਸਮੇਂ ਹੋਰ ਰੰਗਰੂਟੀ ਪਾਸ ਕੀਤੇ ਫੌਜੀਆਂ ਸਮੇਤ ਆਪ ਜੀ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ, ਜਿਸ ਵਿੱਚ ਤੋਪਖਾਨੇ ਦਾ ਗ੍ਰੰਥੀ ਗੁਰਬਖਸ਼ ਸਿੰਘ ਅਤੇ ਸੇਵਾਦਾਰ ਭਾਈ ਲਾਲ ਸਿੰਘ ਜੀ ਵੀ ਸ਼ਾਮਲ ਸੀ, ਜੋ ਤੋਪਖਾਨੇ ਦੇ ਰੰਗਰੂਟਾਂ ਨੂੰ ਪੰਜਾਬੀ ਪੜਾਇਆ ਕਰਦਾ ਸੀ ਅਤੇ ਉਸੇ ਸਮੇਂ ਨਵੇਂ ਰੰਗਰੂਟੀ ਪਾਸ ਕਰ ਚੁੱਕੇ ਸਿੱਖ ਫੌਜੀਆਂ ਨੂੰ ਭਾਈ ਜੀ ਸਹੁੰ ਚੁਕਵਾਉਂਦਾ, ਹੋਰ ਕੌਮਾਂ ਦੇ ਫੌਜੀਆਂ ਨੂੰ ਉਹਨਾਂ ਦੇ ਧਾਰਮਿਕ ਆਗੂ ਸਹੁੰ ਚੁਕਵਾਉਂਦੇ ਸਨ। ਆਪ ਜੀ ਨੇ ਮਹਾਰਾਜ ਦੇ ਪਾਠ ਦੀ ਵੀ ਇਸ ਭਾਈ ਲਾਲ ਸਿੰਘ ਜੀ ਪਾਸੋਂ ਹੀ ਸੰਥਾ ਪੜੀ। ਇਸ ਤਰ੍ਹਾਂ ਆਪ ਜੀ ਨੂੰ ਪੂਰੀ ਇਮਾਨਦਾਰੀ ਨਾਲ ਤੋਪਖਾਨੇ ਦੀ ਡਿਊਟੀ ਦਾ ਕੰਮ ਕਰਦਿਆਂ 5 ਸਾਲ ਬਤੀਤ ਹੋ ਗਏ। ਇਸ ਦੌਰਾਨ ਇਸ ਤੋਪਖਾਨੇ ਦੇ ਹੋਰ ਫੌਜੀ ਸੱਜਣ, ਜੋ ਕਿ ਆਪ ਜੀ ਤੋਂ ਪਹਿਲਾਂ ਭਰਤੀ ਹੋਏ ਸਨ, ਜੈਸਾ ਕਿ ਗੁੱਜਰ ਸਿੰਘ ਬਾਈ ਜੀ, ਸੰਤ ਬਿਸ਼ਨ ਸਿੰਘ ਰੌਣੀ ਵਾਲੇ, ਭਾਈ ਮਕੰਦ ਸਿੰਘ ਜੀ ਖਨਾਲ ਵਾਲੇ, ਇਹ ਸਾਰੇ ਹੀ ਪ੍ਰੇਮੀ ਰੇਰੂ ਸਾਹਿਬ ਵਾਲੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਪਾਸ ਜਾਇਆ ਕਰਦੇ ਅਤੇ ਉਹਨਾਂ ਤੋਂ ਵਿਦੇਸ਼ ਪ੍ਰਾਪਤ ਕਰਕੇ ਸਵੇਰੇ ਜਾ ਕੇ ਅਭਿਆਸ ਕਰਦੇ ਸਨ। ਇਹਨਾਂ ਨੂੰ ਦੇਖ ਕੇ ਫਿਰ ਇਹਨਾਂ ਦੇ ਨਾਲ ਹੋਰ 3 ਸੱਜਣ, ਭਾਈ ਗੱਜਣ ਸਿੰਘ, ਜੋ ਕਾਫੀ ਸਮਾਂ ਤਬਲਾਨ ਗੁਰਦੁਆਰੇ ਮਹੰਤ ਅਰਜਨ ਸਿੰਘ ਜੀ ਦੇ ਪਾਸ ਰਿਹਾ ਹੈ, ਭਾਈ ਜੂਨ ਸਿੰਘ ਅਤੇ ਭਾਈ ਮੇਹਰ ਸਿੰਘ ਵੀ ਸੰਤ ਜੀ ਮਹਾਰਾਜ ਤੋਂ ਉਪਦੇਸ਼ ਲਾਇਆ ਹੈ। ਹਜੂਰ ਦੀ ਦੱਸੀ ਮਰਿਆਦਾ ਅਨੁਸਾਰ ਸਵੇਰੇ 2 ਵਜੇ ਇਸ਼ਨਾਨ ਕਰਕੇ ਇਹ ਕਾਫੀ ਸਮਾਂ ਗੁਰ ਸ਼ਬਦ ਅਭਿਆਸ ਕਰਨ ਵਾਸਤੇ ਬੈਠਦੇ। ਹੋਰ ਫੌਜੀ ਕਹਿਣ, ਇਹ ਤਾਂ ਆਪਣੀ ਤਰੱਕੀ ਵਾਸਤੇ ਕਿ ਛੇਤੀ ਜਮਾਂਦਾਰ ਬਣ ਜਾਈਏ, ਕਿਸੇ ਸ਼ਬਦ ਦਾ ਚਲੀਹਾ ਕੱਟਦੇ ਹਨ। ਇੱਕ ਦਿਨ ਆਪ ਜੀ ਨੇ ਵੀ ਇਹਨਾਂ ਤੋਂ ਪੁੱਛਿਆ ਕਿ ਸਵੇਰੇ ਉੱਠ ਕੇ ਤੁਸੀਂ ਕੀ ਪੜ੍ਹਦੇ ਹੋ। ਇਹ ਕਹਿਣ ਲੱਗੇ, ਇਉਂ ਦੱਸੇ ਤੋਂ ਤੁਹਾਨੂੰ ਪਤਾ ਨਹੀਂ ਲੱਗਣਾ, ਇਸੇ ਛੁੱਟੀ ਵਿੱਚ ਸਾਡੇ ਨਾਲ ਚਲੋ, ਤੁਹਾਨੂੰ ਪੂਰਨ ਸੰਤਾਂ ਦੇ ਦਰਸ਼ਨ ਕਰਵਾਵਾਂਗੇ। ਆਪ ਜੀ ਦੇ ਮਨ ਅੰਦਰ ਸੰਤ ਮਿਲਾਪ ਦੀ ਤਾਂ ਪਹਿਲਾਂ ਤੋਂ ਹੀ ਪੂਰੀ ਖਿੱਚ ਸੀ। ਕਈ ਮਹਾਂਪੁਰਸ਼ਾਂ ਦੇ ਦੀਦਾਰ ਵੀ ਕੀਤੇ ਪਰ ਕਿਸੇ ਤੇ ਮਨ ਨਾ ਭਤੀਜਿਆ। ਪੂਰਨ ਸ਼ਾਂਤ ਆਤਮਾ ਬੀਤ ਰਾਗ ਸਾਧੂ ਦੇ ਮਿਲਾਪ ਦੀ ਬੜੀ ਤੀਬਰ ਚਾਹਨਾ ਲੱਗੀ ਹੋਈ ਸੀ। ਰਹਿਓ ਸੰਤ ਹੋ ਟੋਲ ਸਾਧ ਬਹੁਤ ਤੇਰੇ ਡਿੱਠੇ। ਪੂਰਨ ਸੰਤ ਦਾ ਨਾਮ ਸੁਣ ਕੇ ਮਨ ਖੁਸ਼ੀ ਵਿੱਚ ਨੱਚ ਉੱਠਿਆ। ਕੋਈ ਅਗੰਮੀ ਮਸਤੀ ਚੜ ਗਈ। ਮਨ ਖੀਵਾ ਹੋ ਕੇ ਕਾਹਲਾ ਪੈ ਗਿਆ। ਸਮਾਂ ਛੇਤੀ ਬਤੀਤ ਨਾ ਹੋਵੇ। ਛੁੱਟੀਆਂ ਦੇ ਦਿਨਾਂ ਦੀ ਉਡੀਕ ਕਰਦਿਆਂ ਇੱਕ ਦਿਨ ਸਾਲ ਦੇ ਸਮਾਨ ਲੰਘੇ। ਮਸਾਂ ਹੀ ਵਿਸਾਖ ਚੜਿਆ। ਉਹ ਵਿਸਾਖ ਸੰਤ ਮਿਲਾਪ ਵਾਲਾ ਵਿਸਾਖ। ਇਸ ਵਿਸਾਖ ਮਹੀਨੇ ਦੁਆਰਾ ਹੀ ਪੰਚਮ ਪਾਤਸ਼ਾਹ ਜੀ ਨੇ ਕਥਨ ਕੀਤਾ ਹੈ ਕਿ ਪਰਮਾਤਮਾ ਦੇ ਪ੍ਰੇਮ ਤੋਂ ਵਿਛੜ ਕੇ ਬਜੋਗੀਆਂ ਨੂੰ ਧੀਰਜ ਕਿਵੇਂ ਪ੍ਰਾਪਤ ਹੋ ਸਕਦੀ ਹੈ। ਵਿਸਾਖ ਧੀਰਨ ਕਿਉਂ ਵਾਢੀ ਆ ਜਿਨ੍ਹਾਂ ਪ੍ਰੇਮ ਵਿਛੋ। ਪਰ ਉਹ ਹੀ ਵਿਸਾਖ ਸੰਤ ਮਿਲਾਪ ਦੁਆਰਾ ਸੁਹਾਵਣਾ ਬਣ ਜਾਂਦਾ ਹੈ। ਵਿਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟਾਏ ਹਰ ਸੋਏ। 1978 ਵਿਕਰਮੀ ਦਾ ਵਿਸਾਖ ਆਇਆ। ਅੰਬਾਂ ਦਾ ਬੂਰ ਖਾ ਕੇ ਮਿੱਟੀ ਸੁਰ ਨਾਲ ਕੋਲਾਂ ਕੂਕਦੀਆਂ ਮਾਨੋ ਇਹ ਪੁਕਾਰ ਰਹੀਆਂ ਹਨ ਕਿ ਸੰਤ ਮਿਲਾਪ ਦਾ ਸੁਹਾਵਣਾ ਸਮਾਂ ਹੈ। ਮਨੁੱਖਾ ਜਨਮ ਮੋਲ ਕਰਤ ਨੂੰ ਸੰਤ ਸੇਵਾ ਦੁਆਰਾ ਸਫਲਾ ਕਰੋ। ਕਬੀਰ ਇਹੋ ਤਨ ਜਾਏਗਾ ਕਵਨੇ ਮਾਰਗ ਲਾਏ ਕਹਿ ਸੰਗਤ ਕਰ ਸਾਧ ਕੀ ਹੈ ਹਰ ਕੇ ਗੁਣ ਗਾਏ। ਇਸੇ ਹੀ ਵਿਸਾਖ ਦੇ ਆਦਿ ਮੇਖ ਵਾਲੇ ਦਿਨ ਦੁੱਖ ਭੰਜਨ ਵੇਰੀ ਉੱਤੋਂ ਉੱਤਰ ਕੇ ਕੱਚੀ ਛੱਪੜੀ ਚੋਂ ਨਹਾ ਕੇ ਕਾਲਾ ਕਾਂ ਹੰਸ ਬਣਿਆ ਸੀ ਅਤੇ ਇਸੇ ਕਾਰਨ ਜੁਗਾਂ ਜੁਗਾਂ ਦਾ ਅਲੋਪ ਹੋਇਆ ਅੰਮ੍ਰਿਤ ਸਰੋਵਰ ਪ੍ਰਗਟ ਹੋਇਆ। ਇਸੇ ਤਰ੍ਹਾਂ 1756 ਵਿਕਰਮੀ ਦੇ ਵਿਸਾਖ ਦੀ ਸੰਗਰਾਂਦ ਨੂੰ ਅਨੰਦਪੁਰ ਦੀ ਠੇਰੀ ਤੇ ਕਲੰਗੀਆਂ ਵਾਲੇ ਪਾਤਸ਼ਾਹ ਨੇ ਕੇਸਗੜ੍ਹ ਦੇ ਖੁੱਲੇ ਮੈਦਾਨ ਵਿੱਚ ਪੰਜਾਂ ਸਿਰਾਂ ਦੀ ਮੰਗ ਕਰਕੇ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ ਤੇ ਖਾਲਸਾ ਪੰਥ ਸਾਜਿਆ। ਇਸੇ ਹੀ 1856 ਵਿਕਰਮੀ ਦੇ ਵਿਸਾਖ ਦੀ ਸੰਗਰਾਂਦ ਨੂੰ ਲਾਹੌਰ ਦੇ ਸ਼ਾਹੀ ਦਰਬਾਰ ਵਿਖੇ ਬਾਬਾ ਸਾਹਿਬ ਸਿੰਘ ਜੀ ਬੇਦੀ ਉਨੇ ਸਾਹਿਬ ਵਾਲਿਆਂ ਨੇ ਜੋ ਗੁਰੂ ਨਾਨਕ ਦੇਵ ਜੀ ਦੀ ਸੰਤਾਨ ਵਿੱਚੋਂ 11ਵੀਂ ਜਗ੍ਹਾ ਸਨ ਸ਼ੇਰੇ ਪੰਜਾਬ ਨੂੰ ਕੇਸਰ ਦਾ ਤਿਲਕ ਦੇ ਕੇ ਖਾਲਸਾ ਰਾਜ ਦੀ ਨੀਂਹ ਰੱਖੀ। ਉਹ ਖਾਲਸਾ ਪੰਥ ਤੇ ਖਾਲਸਾ ਰਾਜ ਦਾ ਜਨਮ ਦਾਤਾ ਵਿਸਾਖ ਕਈ ਜਨਮਾਂ ਦੇ ਇਕੱਠੇ ਤਤਖਿਆ ਕਰ ਰਹੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਮਿਲਾਪ ਦਾ ਨਿਮਿਤ ਬਣ ਕੇ ਅੱਗੇ ਆਇਆ। ਰੌਣੀ ਵਾਲੇ ਸੰਤ ਬਾਬਾ ਬਿਸ਼ਨ ਸਿੰਘ ਜੀ ਤਾਂ ਪਹਿਲਾਂ ਹੀ ਆਪਣਾ ਨਾਮ ਕਟਵਾ ਕੇ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਪੁੱਜ ਕੇ ਸੇਵਾ ਦਾ ਲਾਹਾ ਖੱਟ ਰਹੇ ਸਨ। ਆਪ ਜੀ ਵੀ ਪਟਿਆਲੇ ਤੋਂ ਗੱਡੀ ਵਿੱਚ ਸਵਾਰ ਹੋ ਕੇ ਰਾਜਪੁਰੇ ਤੇ ਸਰਹੰਦ ਹੁੰਦੇ ਹੋਏ ਦਰਾਜ ਸਟੇਸ਼ਨ ਤੇ ਪੁੱਜੇ। ਗੱਡੀ ਤੋਂ ਉਤਰ ਕੇ ਰਾਮਪੁਰ ਪਿੰਡ ਦੇ ਵਿੱਚੋਂ ਦੀ ਸਿੱਧੇ ਹੀ ਤੁਰ ਪਏ। ਦਾਤੇ ਦੇ ਦਰ ਦਾ ਦੂਰੋਂ ਦਰਸ਼ਨ ਕੀਤਾ। ਰੇਰੂ ਸਾਹਿਬ ਗੁਰਦੁਆਰੇ ਦੀ ਧਰਤੀ ਨੂੰ ਨਮਸਕਾਰ ਕੀਤੀ। ਭਾਗਾਂ ਵਾਲੀ ਪੋਏ ਦੀ ਮਿੱਟੀ ਚੁੰਮੀ। ਸਰਵੰਸ ਦਾਨੀ ਅਤੇ ਰੱਬੀ ਆਸ਼ਕ ਪੂਰਨ ਮਹਾਂਪੁਰਸ਼ ਦੇ ਚਰਨ ਛੋਹ ਵਾਲੀ ਧੂੜ ਮੁੱਖ ਅਤੇ ਮਸਤਕ ਪਰ ਮਲੀ। ਕਲੇਜੇ ਨੂੰ ਸ਼ਾਂਤ ਪਈ, ਧੂਹ ਪਈ, ਮਨ ਠੰਡਾ ਠਾਰ ਹੋ ਗਿਆ। ਸੰਤ ਬਿਸ਼ਨ ਸਿੰਘ ਜੀ ਨੂੰ ਮਿਲੇ ਜੋ ਪਹਿਲਾਂ ਹੀ ਫੌਜ ਦੇ ਮਿਲਾਪੀ ਤੇ ਵਾਕਫ ਸਨ। ਆਪ ਜੀ ਦਾ ਇਨ੍ਹਾਂ ਮਹਾਂਪੁਰਖਾਂ ਨੇ ਹਾਰਦਿਕ ਸਵਾਗਤ ਕੀਤਾ। ਜਲ ਪਾਣੀ ਛਕਾ ਕੇ ਡੇਰਾ ਕਰਵਾਇਆ। ਦਰਗਾਹੀ ਬਸੀਟ ਨੇ ਵੀ ਚਿਰਾਂ ਦੇ ਮਿਲਾਪੀ ਨੂੰ ਆਇਆ ਜਾਣ ਕੇ ਹਾਰ ਚੋਂ ਵਿਛੜਿਆ ਹੀਰਾ ਮੁੜ ਹਾਰ ਚ ਪਰੋਣ ਦਾ ਇਰਾਦਾ ਕਰ ਲਿਆ। ਸੰਤ ਬਿਸ਼ਨ ਸਿੰਘ ਜੀ ਨੇ ਸੰਤ ਜੀ ਮਹਾਰਾਜ ਪਾਸ ਬੇਨਤੀ ਕੀਤੀ, ਗਰੀਬ ਨਵਾਜ ਆਪ ਇਹਨਾਂ ਤੇ ਕਿਰਪਾ ਕਰੋ, ਇਹ ਹਜ਼ੂਰ ਦਾ ਜਸ ਸੁਣ ਕੇ ਵਿਦੇਸ਼ ਦੀ ਜਾਚਨਾ ਕਰਦੇ ਹਨ। ਸੰਤ ਜੀ ਮੁਸਕਰਾਏ ਅਤੇ ਆਖਿਆ, ਭਾਈ ਬਿਸ਼ਨ ਸਿੰਘ, ਅਸੀਂ ਆਪਣਿਆਂ ਦੀ ਤਾਂ ਸੰਭਾਲ ਕਰਨੀ ਹੀ ਹੋਈ, ਸਵੇਰੇ ਅੰਮ੍ਰਿਤ ਵੇਲੇ ਹਾਜ਼ਰ ਹੋ ਜਾਣ। ਸੰਤ ਜੀ ਦਾ ਇਹ ਰੋਜ਼ ਦਾ ਨਿਯਮ ਸੀ ਕਿ ਸ਼ਾਮ ਦੇ ਦੀਵਾਨ ਦੀ ਸਮਾਪਤੀ ਪ੍ਰੰਤ ਬਾਹਰ ਜਿੱਥੇ ਗੋਖੇ ਦੀ ਛੱਪੜੀ ਤੇ ਆਪ ਜੀ ਦਾ ਤਪ ਸਥਾਨ ਬਣਿਆ ਹੈ ਚਲੇ ਜਾਂਦੇ। 11 ਵਜੇ ਤੱਕ ਬੈਠਦੇ, ਪ੍ਰੀਤਮ ਦੇ ਚਰਨਾਂ ਵਿੱਚ ਜੁੜੇ ਬੰਦਗੀ ਕਰਦੇ ਅਤੇ 2 ਵਜੇ ਇਸ਼ਨਾਨ ਕਰਕੇ ਮੁੜ ਉਸੇ ਜਗ੍ਹਾ ਚਲੇ ਜਾਂਦੇ। ਅੰਮ੍ਰਿਤ ਵੇਲੇ 3 ਵਜੇ ਅੰਮ੍ਰਿਤ ਵੇਲਾ ਸੱਚ ਨਾਮ ਦਾ ਉਪਦੇਸ਼ ਬਖਸ਼ਦੇ। ਆਪ ਜੀ ਵੀ ਸੰਤ ਬਿਸ਼ਨ ਸਿੰਘ ਜੀ ਦੇ ਕਹੇ ਅਨੁਸਾਰ ਸ਼ਾਮ ਨੂੰ ਸੰਤ ਮਹਾਰਾਜ ਜੀ ਦੇ ਨਾਲ ਚਲੇ ਗਏ। ਅੰਮ੍ਰਿਤ ਵੇਲੇ ਆਪ ਜੀ ਨੂੰ ਮਹਾਂਪੁਰਖਾਂ ਨੇ ਆਪਣੇ ਪਾਸ ਸੱਦਿਆ ਤੇ ਬੜੇ ਪਿਆਰ ਨਾਲ ਕੋਲ ਬਿਠਾ ਕੇ ਪੁੱਛਿਆ, ਅੰਮ੍ਰਿਤ ਛਕਿਆ ਹੈ? ਆਪ ਜੀ ਨੇ ਨਿਮਰਤਾ ਨਾਲ ਉੱਤਰ ਦਿੱਤਾ, ਜੀ ਹਾਂ। ਫਿਰ ਕਿਹਾ, ਤੁਹਾਡੀ ਸ਼ਾਦੀ ਹੋਈ ਹੈ? ਉੱਤਰ ਦਿੱਤਾ, ਜੀ ਨਹੀਂ। ਕੀ ਸ਼ਾਦੀ ਕਰਵਾਉਣ ਦਾ ਵਿਚਾਰ ਹੈ? ਨਹੀਂ ਮਹਾਰਾਜ। ਇਸ ਤੋਂ ਬਾਅਦ ਸਾਰੇ ਨਿਯਮ ਦੱਸ ਕੇ ਗੁਰੂ ਬੱਦਲ ਨੇ ਰੂਹਾਨੀ ਸਿੱਖਿਆ ਰੂਪ ਸਵਾਂਤੀ ਬੂੰਦ ਤਰਸ ਦੇ ਪਪੀਏ ਦੀ ਸ਼ਾਂਤੀ ਲਈ ਬਖਸ਼ ਦਿੱਤੀ। ਬਸ ਫਿਰ ਕੀ ਸੀ, ਇੱਕ ਵਾਰੀ ਕਬੀਰ ਸਤਿਗੁਰ ਸੂਰਮੇ ਬਾਹਿਆਬਾਨ ਜੋ ਏਕ ਲਾਗਤੀ ਹੋਏ ਗਿਰੇ ਭਰਿਆ ਪਰਾ ਕਰੇ ਜੇ ਸ਼ੇਕ ਅੰਦੇਸ਼ ਕਾਲ ਦਾ ਗਿਆਨ ਦੂਰ ਹੋ ਗਿਆ। ਧਿਆਤਾ ਧਿਆਨ ਤੇ ਭਾਵ ਹੋ ਕੇ ਕੋਈ ਐਸਾ ਅਗਮੀ ਆਨੰਦ ਆਇਆ ਜੋ ਗੂੰਗੇ ਮਹਾ ਅੰਮ੍ਰਿਤ ਰਾਜ ਚਾਖਿਆ ਪੂਛੇ ਕਹਿਣ ਨਾ ਜਾਈ ਹੋ। ਸਵੇਰ ਤੱਕ ਸਮਾਧੀ ਵਿਚ ਲੀਨ ਰਹੇ ਮਹਾਂਪੁਰਸ਼ਾਂ ਨੇ ਪਹੁ ਫਟਾਲੇ ਸਮਾਧੀ ਤੋਂ ਉਥਾਨ ਕਰਕੇ ਹੋਰ ਸੱਜਣਾ ਸਮੇਤ ਆਪ ਜੀ ਨੂੰ ਡੇਰੇ ਲੈ ਆਂਦਾ। ਆਪ ਇਸੇ ਛੁੱਟੀ ਸਮੇ ਇੱਥੇ 8-10 ਦਿਨ ਠਹਿਰੇ। ਸ਼ਾਮ ਨੂੰ ਨਾਲ ਚਲੇ ਜਾਣਾ ਤੇ ਸਾਰੀ ਰਾਤ ਬੈਠ ਕੇ ਬੰਦਗੀ ਕਰਨੀ, ਦਿਨੇ ਸੇਵਾ ਕਰਕੇ ਸਮਾਂ ਬਿਤਾਉਣਾ। ਪਤਾ ਨਹੀਂ ਲੱਗਾ ਤੇ ਅੱਖ ਦੇ ਫੋਰ ਜਿਤਨੇ ਸਮੇ ਵਿਚ ਛੁੱਟੀ ਦੇ 10 ਦਿਨ ਖਤਮ ਹੋ ਗਏ। ਜਾਣੀ ਜਾਣ ਦਾਤੇ ਨੇ ਪਾਸ ਬੁਲਾ ਕੇ ਪਿਆਰ ਦਿੱਤਾ ਅਤੇ ਆਖਿਆ, ਚੰਗਾ ਬਈ ਫੌਜੀ ਸਿੰਘਾ, ਤੁਹਾਡੀ ਤਾਂ ਹੁਣ ਛੁੱਟੀ ਪੂਰੀ ਹੋ ਗਈ ਹੈ, ਡਿਊਟੀ ਤੇ ਜਾਣਾ ਚਾਹੀਦਾ ਹੈ। ਇਹ ਫੌਜ ਦੀ ਨੌਕਰੀ ਬੜੀ ਚੰਗੀ ਹੈ, ਇਸ ਵਿਚ ਰੱਬ ਅਤੇ ਮੌਤ ਦੋਵੇਂ ਹੀ ਚੇਤੇ ਰਹਿੰਦੇ ਹਨ। ਇਮਾਨਦਾਰੀ ਨਾਲ ਕੰਮ ਕਰਨਾ, ਆਪਣੇ ਅਫਸਰ ਦਾ ਹੁਕਮ ਮੰਨਣਾ ਅਤੇ ਅੰਮ੍ਰਿਤ ਵੇਲੇ ਜਾ ਕੇ ਸਿਮਰਨ ਕਰਨਾ ਗੁਰੂ ਅੰਗ ਸੰਗ ਹੈ। ਆਪ ਨੇ ਅੱਗੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਰਾਜ ਮੇਰਾ ਤਾਂ ਮਨ ਹੁਣ ਇੱਥੇ ਆਪ ਜੀ ਦੇ ਪਾਸ ਸੇਵਾ ਵਿਚ ਹੀ ਲੱਗ ਗਿਆ ਹੈ, ਬੜਾ ਆਨੰਦ ਆਉਂਦਾ ਹੈ। ਆਪ ਕਿਰਪਾ ਕਰੋ ਤਾਂ ਇਹ ਆਨੰਦ ਇਸੇ ਤਰ੍ਹਾਂ ਹੀ ਬਣਿਆ ਰਹੇ। ਅੱਗੋਂ ਰੂਹਾਨੀ ਦਾਤੇ ਨੇ ਉੱਤਰ ਦਿੱਤਾ, ਨਾ ਬਈ ਫੌਜੀਆ, ਇਹ ਗੱਲ ਠੀਕ ਨਹੀਂ। ਅਸੀਂ ਵੀ ਇੱਕ ਵਾਰੀ ਵੱਡੇ ਸਾਹਿਬਾਂ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਪਾਸ ਇਹੋ ਹੀ ਬੇਨਤੀ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਹੁਣ ਤੁਸੀਂ ਹੌਲਦਾਰੀ ਪੈਨਸ਼ਨ ਲੈ ਕੇ ਹੀ ਆਉਣਾ, ਪਹਿਲਾਂ ਆਪਣਾ ਨਾਮ ਨਹੀਂ ਕਟਵਾਉਣਾ, ਫੇਰ ਕਿਸੇ ਦਾ ਮੁਹਤਾਜ ਨਹੀਂ ਹੋਣਾ ਪਵੇਗਾ, ਸਾਰੀ ਜ਼ਿੰਦਗੀ ਪੈਨਸ਼ਨ ਨਾਲ ਹੀ ਨਿਰਵਾਹ ਕਰਕੇ ਸਿਮਰਨ ਕਰਦੇ ਰਹਿਣਾ। ਸੋ ਬਈ ਹੁਣ ਤੂੰ ਆਪਣੀ ਡਿਊਟੀ ਤੇ ਹਾਜ਼ਰ ਹੋ, ਇਹ ਤੇਰੀ ਸੇਵਾ ਵਾਲੀ ਮੰਗ ਵੀ ਪੂਰੀ ਹੋ ਜਾਵੇਗੀ। ਤੈਥੋਂ ਤਾਂ ਅਸਾਂ ਬਹੁਤ ਸੇਵਾ ਲੈਣੀ ਹੈ, ਤੁਸੀਂ ਤਾਂ ਇਤਨੀ ਸੇਵਾ ਕਰਵਾਉਣੀ ਹੈ ਕਿ ਦੇਖਣ ਵਾਲੇ ਲੋਕ ਹੈਰਾਨ ਹੋ ਕੇ ਆਖਣਗੇ, ਇਹ ਆਦਮੀ ਹੈ ਜਾਂ ਕੋਈ ਫਰਿਸ਼ਤਾ, ਆਰਾਮ ਕਿਸ ਵੇਲੇ ਕਰਦੇ ਹੋਣਗੇ। ਸੋ ਇਹ ਭਵਿਖਤ ਵਾਕ ਕਹਿ ਕੇ ਆਪ ਜੀ ਨੂੰ ਮੁੜ ਡਿਊਟੀ ਤੇ ਜਾਣ ਵਾਸਤੇ ਮਜਬੂਰ ਕੀਤਾ ਗਿਆ। ਫਿਰ ਆਪ ਜੀ ਨੇ ਮਹਾਂਪੁਰਸ਼ਾਂ ਦੇ ਹੁਕਮ ਅੱਗੇ ਸਿਰ ਚੁਕਾਇਆ ਤੇ ਆਗਿਆ ਪਾ ਕੇ ਅਸ਼ਟਾਂਗ ਡਡੌਤ ਕਰਕੇ ਮੁੜ ਦੁਰਾਹੇ ਤੋਂ ਗੱਡੀ ਬੈਠ ਕੇ ਨੌਕਰੀ ਤੇ ਪਟਿਆਲੇ ਆ ਹਾਜ਼ਰ ਹੋਏ। ਹਰ ਰੋਜ਼ ਸਵੇਰੇ 2 ਵਜੇ ਇਸ਼ਨਾਨ ਕਰਕੇ ਦੱਸੇ ਹੋਏ ਗੁਰਸ਼ਬਦ ਦਾ ਅਭਿਆਸ ਕਰਨਾ, ਦਿਨੇ ਪਰੇਡ ਵਿਚ ਸ਼ਾਮਲ ਹੋਣਾ ਤੇ ਬਾਕੀ ਦਾ ਸਮਾਂ ਨਿਤਨੇ ਪਾਠ ਤੇ ਗੁਰਦੁਆਰੇ ਦੀ ਸੇਵਾ ਵਿਚ ਬਤੀਤ ਕਰਨਾ। ਸ਼ੁਰੂ ਤੋਂ ਹੀ ਜਦ ਆਪ ਜੀ ਫੌਜ ਵਿਚ ਭਰਤੀ ਹੋਏ, ਗੁਰੂ ਘਰ ਨਾਲ ਅਤਿਅੰਤ ਪਿਆਰ ਸੀ। ਜਦੋਂ ਵੀ ਕਿਸੇ ਨੇ ਲੱਭਣਾ ਹੋਵੇ ਗੁਰਦੁਆਰੇ ਹੀ ਲੱਭਦੇ ਅਤੇ ਗੁਰਬਾਣੀ ਦਾ ਪਾਠ ਕਰਦਿਆਂ ਮਿਲਦੇ। ਤੋਪਖਾਨੇ ਵਾਲੇ ਕੀਰਤਨੀਏ ਜਥੇ ਦੇ ਆਪ ਮੁਖੀ ਸਨ। ਜਦੋਂ ਵੀ ਕਿਸੇ ਦੇ ਘਰ ਪਾਠ ਦਾ ਭੋਗ ਪੈਣਾ ਜਾਂ ਆਸਾ ਦੀ ਵਾਰ ਦਾ ਕੀਰਤਨ ਕਰਨਾ ਜਾਂ ਆਨੰਦ ਕਾਰਜਾਂ ਦੇ ਸਮੇਂ ਜਾਣਾ ਤਾਂ ਸਰਕਾਰੀ ਦਫ਼ਤਰ ਵੱਲੋਂ ਆਪ ਜੀ ਦਾ ਜਥੇ ਵਿਚ ਪਹਿਲਾ ਨਾਮ ਹੁੰਦਾ ਸੀ। ਹਰੇਕ ਐਤਵਾਰ ਅਤੇ ਮਹਾਵਾਰੀ ਸੰਗਰਾਂਦ ਦਾ ਦੀਵਾਨ ਗੁਰਦੁਆਰੇ ਸਾਹਿਬ ਬੜੇ ਉਤਸ਼ਾਹ ਨਾਲ ਸਜਾਉਣਾ, ਹੋਰ ਵੀ ਦੂਰ ਨੇੜੇ ਆਪ ਕੀਰਤਨੀਏ ਜਥੇ ਨਾਲ ਜਾਇਆ ਕਰਦੇ ਅਤੇ ਫੌਜ ਵਿਚ ਆਪ ਜੀ ਦੀ ਸ਼ੁਰੂ ਤੋਂ ਹੀ ਚੰਗੀ ਇੱਜ਼ਤ ਹੁੰਦੀ, ਸਾਰੇ ਅਫਸਰ ਵੀ ਸਤਿਕਾਰ ਕਰਦੇ।